सार संगत आप सब माई भाई जितने भी सतगुरु जी की पवित्र हजूरी विच पहुंच रहे हो अपनी रसना की सफलता वास्ते शब्द विच बोलन की खेचल करो रोज वांग पहले हिस्से विच दास बोलेगा दूसरे हिस्से विच सब भाई और तीसरे हिस्से विच सब बीबियां भी शब्द विच बोल के अपनी रसना पवित्र बनाओ लिखे बतलालो जी जन्म तुम्हारे लिखे लिखे बतलालो जी जन्म तुम्हारे लिखे लिखे बतलालो जी जन्म तुम्हारे लिखे बतलालो जी जन्म तुम्हारे लिखे प्यार क्या कीजे बचनी तोर मोर मन मान जन का पूर्ण दीजे हम बल बल जाओ रमैया कारण कारण कवन या बोल बहुत जन्म बिछरे थे माधो इहो जन्म तुम्हारे लेखे कहर विदास आस लग जीवो चिर भयो दर्शन देखे तिर हो गया दर्शन देखे नू तिर हो गया दर्शन देखे नू तिर हो गया दर्शन देखे तिर हो गया दर्शन देखे नू आसा कर कर जीवान सिर हो गया दर्शन सिर हो गया दर्शन देखे कर कर जीवा सिर हो गया दर्शन सिर हो गया दर्शन देखे नू ਸਾਧ ਸੰਗਤ ਬੜੇ ਲੰਮੇ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ ਔਰ ਗੁਰਮਤ ਦੀਆਂ ਵਿਚਾਰਾਂ ਦਾ ਆਨੰਦ ਮਾਣ ਰਹੇ ਹੋ। ਹੁਣ ਤੱਕ ਆਪਨੇ ਬਹੁਤ ਸਾਰੇ ਵਿਦਵਾਨਾਂ ਪਾਸੋਂ ਬਹੁਤ ਸਾਰੇ ਮਹਾਂਪੁਰਖਾਂ ਪਾਸੋਂ ਉਚੇਚੇ ਤੌਰ 'ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਔਰ ਸਿੰਘ ਸਾਹਿਬ ਗਿਆਨੀ ਤ੍ਰਿਲੋਚਨ ਸਿੰਘ ਜੀ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਉਹਨਾਂ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਸਰਵਣ ਕੀਤੀਆਂ ਹਨ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਉਹ ਵੀ ਸੰਗਤਾਂ ਵਿੱਚ ਸੁਸ਼ੋਭਿਤ ਹਨ, ਸੰਗਤਾਂ ਦੇ ਦਰਸ਼ਨ ਕਰ ਰਹੇ ਹਨ। ਉਹਨਾਂ ਨੇ ਵੀ ਬਾਅਦ ਵਿੱਚ ਆਪ ਨੂੰ ਨਿਹਾਲ ਕਰਨਾ ਹੈ। ਥੋੜ੍ਹਾ ਸਮਾਂ ਆਪਾਂ ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਦੁਆਰਾ ਮਹਾਂਪੁਰਖਾਂ ਦੇ ਦਰ ਘਰਦੀਆਂ ਕਥਾ ਵਾਰਤਾ ਦੁਆਰਾ ਸਫਲਾ ਕਰਨ ਦੀ ਕੋਸ਼ਿਸ਼ ਕਰੀਏ। ਕਥੜੀਆਂ ਸੰਤਾਂ ਅਤੇ ਸੁਖਾਊ ਪੰਧੀਆਂ ਨਾਨਕ ਗੱਦੜੀਆਂ ਤਿੰਨਾਂ ਤਿੰਨਾਂ ਭਾਗ ਮਥਾ ਹੜੇ ਪਰਮੇਸ਼ੁਰ ਦੇ ਪਿਆਰੇ ਉਹਨਾਂ ਦਾ ਜਸ, ਉਹਨਾਂ ਦੀ ਵਡਿਆਈ, ਉਹਨਾਂ ਦੀਆਂ ਕਥਾ ਵਾਰਤਾ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹਨ ਉਹਨਾਂ ਨੂੰ ਸੁਣਨ ਵਾਸਤੇ ਮੁਅੱਸਰ ਹੁੰਦੀਆਂ ਹਨ। ਜਿਨ੍ਹਾਂ ਦੇ ਹੋਰ ਵੀ ਵੱਡੇ ਭਾਗ ਹੁੰਦੇ ਹਨ ਉਹ ਫਿਰ ਇਹੋ ਜਿਹੇ ਮਹਾਂਪੁਰਖਾਂ ਦੇ ਜੀਵਨ ਤੋਂ ਕੋਈ ਸੇਧ ਲੈਣ ਦੀ ਕੋਸ਼ਿਸ਼ ਕਰਦੇ ਹਨ। परम पूजनीक वड्डे संत जी महाराज धन धन संत बाबा ईश्वर सिंह जी राड़ा साहिब वाले जिन्हां दी शख्सियत नूं सिख जगत दा बच्चा बच्चा जाणदा है जिहड़े एक व्यक्ति नहीं बल्कि एक संस्था सन हर खेत्र दे विच उन्हां ने मनुखता दी समाज दी कौम दी सिख जगत दी बड़ी तनदेही दे नाल सेवा कीती और सब तो वड्डी सेवा श्रोमणी गुरुद्वारा प्रबंधक कमेटी का जिहड़ा गजट छपदा है पढ़ो उस साल का जिस साल महापुरख अपने निज धाम गए 1975 1975 का उस तो अगला जिहड़ा श्रोमणी गुरुद्वारा प्रबंधक कमेटी का गजट छपिया उहदे विच गल दर्ज है कि उन्हां महापुरखां पासों प्रेरणा लैके तकरीबन 6 लाख की गिणती विच गुरमुख माई भाई अमर छक के गुरु के जहाजे चढ़े सार संग जिहड़ा महान कारज सिख जगत दीआं वड्डीआं वड्डीआं जथेबंदियां नहीं कर सकदियां सतगुरु जी की बख्शिश दे नाल अपनी तपस्या और साधना दे अपनी करनी कमाई दे बल करके महापुरख कर देंदे हन। ठीक है गुरु नानक दे घर की मर्यादा है गुरमत दे दायरे अंदर आने वास्ते अमृत पंजां प्यारियां पासों ही छकीना है पर प्रेरणा किसी गुरमुख पासों गुरु नानक दे दरों करों भरोसाए महापुरखों पासों ही मिलती है और जिहड़ी संप्रदाय है ते साहिब गुरु कलगीधर पातशाह दे समय तो ला के अज तक सिख जगत की सेवा ही यह करती आ रही है। साहिब गुरु कलगीधर पातशाह दे अनन उन्हां दे प्यारे भाई दया सिंह जी जिन्हां ने 1756 बिक्रमी दी विसाखी वाले दिन जदों श्री आनंदपुर साहिब दी ठेरी ते साहिब गुरु कलगीधर पातशाह ने एक सीस मंगिया आप सब तो पहला धर्म की रक्षा वास्ते अपना शीश लैके हाजिर होए सच्चे पातशाह ये आप दी वस्तु है आप दे चरणा विच अर्पण है तेरा तुझ को सौंपते क्या लग गया मेरा। एक एक करके पंज गुरु सिखां दे सतगुरु जी ने शीश लए सतगुरु मेरा सर्व प्रतपालै सतगुरु मेरा मार जी वाला गुरु समर्थ है वो ड्रामेबाज नहीं मंगे सीस और झटकावे बकरे गुरु सतवादी है मिथ्यावादी नहीं सिख दा सीस मंगदा है और सीस ही लैंदा है रुद्र जिहड़ी समर्था है सतगुर मृतक का उपायो तन सासा बिछरत आन मिलाया पहला पंजां प्यारां दे सीस लए फिर उन्होंने अपनी आत्मक शक्ति नाल सुरजीत किया फिर उन्होंने नवे शास्त्र वस्त्र पहनाए उन्होंने तैयार बर तैयार करके संगतां दे सन्मुख हाजिर कर दिता गुरसिखो इन्होंने अपना आपा मेरे हवाले कर दिता है इस करके मैं अपना सब कुछ इन्हां दे हवाले कर रहा हाँ ये मेरा खास रूप है खालसा ये मेरा निकटवर्ती है मैं हमेशा अपने खालसे दे अंग संग हाँ ये मेरा इष्ट है मेरा सुहिरद ये मेरा पक्षी है ये मेरा सज्जन है मेरा मित्र है सतगुरु जी ने इत्थों तक कह दिता है मेरा सतगुरु है खालसा मेरो रूप है खास खालसे मैं हूं करो निवास खालसा मेरो मुख है अंगा खालसे के हों सरसर संगा खालसा मेरो इष्ट सुहृद खालसा मेरो कहियत बिरद खालसा मेरो पछ अरपाता खालसा मेरो सुख अहलादा खालसा मेरो सतगुर पूरा खालसा मेरो सज्जन सूरा सार संगत ए वड्डा माण सतगुरु जी अपने खालसे नूं नहीं सनद दे सकदे। साहिब गुरु कलगीधर पातशाह ने सिर्फ एक बार खंडे बाटे दमृत तैयार किया फिर उन्हां पंजां प्यारिआं नूं छकाया उन्हां नूं अमृत छका के सिंह सजाया दया राम नूं दया सिंह धर्मदास नूं धर्म सिंह हिम्मत राय नूं हिम्मत सिंह इस तरह मोहकम चंद नूं मोहकम सिंह और साहिब चंद नूं साहिब सिंह उन्हां नूं सिक्खी दीआं निशानियां बख्शियां निशाने सिक्खी पंज हरफा सतकाप हर गिज न बाशनी ई पंज मुआप कड़ा कार दो कच कंघे बिदा बिला के सहेत अस्त जुमला निशान उन्हां नूं वखरी पहचान दिती। सार संगत एक बार सतगुरु जी ने अमृत चकाया ਉਹ ਤੋਂ ਬਾਅਦ ਇਹ ਸੇਵਾ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਬਖਸ਼ ਦਿੱਤੀ ਇਹ ਸੇਵਾ ਪੰਜ ਪਿਆਰਿਆਂ ਨੂੰ ਸੌਂਪ ਦਿੱਤੀ ਪਰ ਉਹਨਾਂ ਪੰਜ ਪਿਆਰਿਆਂ ਦੇ ਮੁਖੀ ਸਨ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਉਹ ਭਾਈ ਦਇਆ ਸਿੰਘ ਜੀ ਇਸ ਸੰਪਰਦਾਇ ਦੇ ਬਾਨੀ ਸਨ ਸਰ ਸੰਗਤ ਜਿਹੜੇ ਮਕਾਨ ਦੀ ਬੁਨਿਆਦ ਮਜ਼ਬੂਤ ਹੋਵੇਗੀ ਉੱਥੇ ਬਹੁਤ ਵੱਡਾ ਮਹੱਲ ਉਸਾਰਿਆ ਜਾ ਸਕਦਾ ਹੈ। ਔਰ ਜਿਸ ਦੀ ਬੁਨਿਆਦ ਹੀ ਕਮਜ਼ੋਰ ਹੈ ਉਹਦੇ ਕਿਸੇ ਵੇਲੇ ਵੀ ਢਹਿ ਢੇਰੀ ਹੋ ਸਕਦਾ ਹੈ। ਜਿਹੜੀਆਂ ਸੰਪਰਦਾਇ ਦੀਆਂ ਜੜ੍ਹਾਂ ਨੇ ਇਹਦਾ ਮੁੱਢ ਹੈ ਉਹ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ। ਭਾਈ ਦਇਆ ਸਿੰਘ ਜੀ ਇਸ ਸੰਪਰਦਾਇ ਦੇ ਫਾਊਂਡਰ ਇਸ ਦੇ ਸੰਸਥਾਪਕ ਇਸ ਦੇ ਬਾਨੀ ਹੋਏ ਹਨ। ਸਾਰ ਸਿੰਘ ਜਿਤਨਾ ਸਮਾਂ ਭਾਈ ਦਇਆ ਸਿੰਘ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹੇ ਹਰ ਵੇਲੇ ਸੇਵਾ ਵਿੱਚ ਤਤਪਰ ਭਾਵੇਂ ਆਨੰਦਪੁਰ ਦੇ ਕਿਲ੍ਹੇ ਭਾਵੇਂ ਦਰਿਆ ਸਰਸਾ ਦੇ ਉੱਪਰ ਪਰਿਵਾਰ ਵਿਛੋੜਾ ਭਾਵੇਂ ਚਮਕੌਰ ਦੀ ਗੜੀ ਵਿੱਚ 10 ਲੱਖ ਦੇ ਨਾਲ ਚਾਲੀਆਂ ਦਾ ਮੁਕਾਬਲਾ ਭਾਵੇਂ ਮਾਛੀਵਾੜੇ ਦੇ ਜੰਗਲ ਭਾਵੇਂ ਮਾਲਵਾ ਦੇਸ਼ ਭਾਵੇਂ ਦੀਨਾ ਕਾਂਗੜ ਭਾਈ ਸਾਹਿਬ ਜੀ ਨੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਰਹਿ ਕੇ ਆਪਣਾ ਸਮੁੱਚਾ ਜੀਵਨ ਬਤੀਤ ਕੀਤਾ। ਸਤਿਗੁਰੂ ਜੀ ਦੇ ਇਤਿਹਾਸ ਦਾ ਕੋਈ ਪੰਨਾ ਐਸਾ ਨਹੀਂ ਜਿਹਦੇ ਉੱਪਰ ਭਾਈ ਦਇਆ ਸਿੰਘ ਜੀ ਦਾ ਨਾਮ ਨਾ ਲਿਖਿਆ ਹੋਵੇ। ਅੰਤ ਪ੍ਰਯੰਤ ਜਦੋਂ ਆਪਣਾ ਸਰਬੰਸ ਵਾਰਨ ਤੋਂ ਬਾਅਦ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੱਖਣ ਦੇਸ਼ ਗਏ ਨਾਦੇੜ ਤਖ਼ਤ ਅਵਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਉੱਥੋਂ ਤੱਕ ਵੀ ਭਾਈ ਦਇਆ ਸਿੰਘ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਉਹਨਾਂ ਦੀ ਖਿਦਮਤ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੀ ਸਨ। ਔਰ ਜਦੋਂ ਦੇਖਿਆ ਕਿ ਸਤਿਗੁਰੂ ਜੀ ਦੇ ਸੱਚਖੰਡ ਜਾਣ ਦੀਆਂ ਤਿਆਰੀਆਂ ਕਰ ਰਹੇ ਹਨ ਜਿਸ ਪਿਆਰੇ ਸਿਉਂ ਨੇਹੋਂ ਤਿਸ ਆਗਾ ਮਰ ਚੱਲੀ ਹੈ ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਕਈ ਵਾਰ ਆਪ ਨੇ ਪ੍ਰਕਰਨ ਸੁਣਿਆ ਹੋਵੇਗਾ ਸਤਿਗੁਰੂ ਜੀ ਤੋਂ ਪਹਿਲਾਂ ਹੀ ਉਹਨਾਂ ਦੇ ਸੱਚਖੰਡ ਜਾਣ ਤੋਂ ਪਹਿਲਾਂ ਹੀ ਭਾਈ ਦਇਆ ਸਿੰਘ ਜੀ ਨੇ ਆਪਣੇ ਸਰੀਰ ਦਾ ਪਰਿਤਿਆਗ ਕਰ ਦਿੱਤਾ। ਪੀਰ ਮੁਰੀਦਾਂ ਪਿਰਹੜੀ ਉਹ ਨਿਭ ਹੈ ਨਾਲੇ ਉਹ ਨਿਭ ਹੈ ਨਾਲੇ ਜੀ ਉਹ ਨਿਭ ਹੈ ਨਾਲੇ ਜੀ ਹਰ ਸੰਗਤ ਭਾਈ ਦਇਆ ਸਿੰਘ ਜੀ ਇਉਂ ਸੰਗਤਾਂ ਨੂੰ ਅੰਮ੍ਰਿਤ ਛਕਾਉਣ ਦੀ ਸੇਵਾ ਅੰਤ ਪਰਯੰਤ ਨਿਭਾਉਂਦੇ ਰਹੇ। ਕਰੋਨਾ ਤੋਂ ਬਾਅਦ ਇਹ ਸੇਵਾ ਸਾਂਭੀ ਬਾਬਾ ਸੋਭਾ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਮਹਾਂਪੁਰਖਾਂ ਨੇ। ਬਾਬਾ ਸੋਭਾ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਉਹ ਦੇਖਦੇ ਧਨੀ ਮਹਾਂਪੁਰਖ ਸਨ। ਹੋਲੇ ਮਹੱਲੇ ਦੇ ਜੋੜ ਮੇਲੇ ਸਮੇਂ ਉਹ ਇਤਨਾ ਵੱਡਾ ਲੰਗਰ ਤਿਆਰ ਕਰਦੇ, ਹੋਰ ਰਾਸ਼ਨ ਦੀ ਵੀ ਗਿਣਤੀ ਨਹੀਂ ਸੀ ਕੀਤੀ ਜਾਂਦੀ। ਇੱਕ ਸਿੱਖ ਇਤਿਹਾਸ ਦਾ ਬੜਾ ਪੁਰਾਤਨ ਸਰੋਤ ਹੈ। ਵੈਸੇ ਤਾਂ ਉਹਦੇ ਵਿੱਚ ਇਸ ਸੰਪਰਦਾਇ ਦੇ ਬਹੁਤੇ ਮਹਾਂਪੁਰਖਾਂ ਦਾ ਜੀਵਨ ਹੈ, ਪਰ ਦੇਖਿਆ ਜਾਵੇ ਉਹ ਇਤਿਹਾਸ ਦਾ ਵੀ ਇੱਕ ਬਹੁਤ ਵੱਡਾ ਸੋਰਸ ਹੈ। ਔਰ ਜਿਹੜੇ ਪੁਰਾਤਨ ਸੋਰਸ ਨੇ, ਪੁਰਾਤਨ ਸਰੋਤ, ਉਹਨਾਂ ਵਿੱਚ ਉਸਦਾ ਸ਼ੁਮਾਰ ਹੈ ਬੀਰ ਮਿਰਗੇਸ਼। ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਉਹਨਾਂ ਦੇ ਲੰਗਰ ਦੇ ਵਿੱਚ 35 ਮਣ ਲੂਣ ਹੀ ਖਰਚ ਆ ਜਾਂਦਾ, ਬਾਕੀ ਰਾਸ਼ਨ ਦੀ ਕੋਈ ਗਿਣਤੀ ਨਹੀਂ ਸੀ ਹੋਇਆ ਕਰਦੀ। ਹੁਣ ਆਪਾਂ ਆਪ ਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਲੰਗਰ ਵਿੱਚ 35 ਮਣ ਲੂਣ ਪੱਕਦਾ ਹੋਵੇ, ਬਾਕੀ ਹੋਰ ਕਿੰਨਾ ਕੁ ਰਾਸ਼ਨ ਪੱਕਦਾ ਹੋਵੇਗਾ। ਬਾਬਾ ਸੋਭਾ ਸਿੰਘ ਜੀ ਉੱਥੇ ਗੁਰੂ ਕੇ ਨਿਮਿਤ ਦੇਗ ਵੀ ਚਲਾਉਂਦੇ ਰਹੇ, ਔਰ ਇਹ ਅੰਮ੍ਰਿਤ ਛਕਾਉਣ ਦੀ ਸੇਵਾ ਵੀ ਨਿਭਾਉਂਦੇ ਰਹੇ। ਸ੍ਰੀ ਅਨੰਦਪੁਰ ਸਾਹਿਬ ਜਦੋਂ ਸੰਗਤਾਂ ਹੋਲੇ ਮਹੱਲੇ ਦੇ ਜੋੜ ਮੇਲੇ ਤੇ ਵੀਰਾਂ ਕੱਤ ਕੇ ਜਾਂਦੀਆਂ, ਸੰਗਤ ਦੀ ਸੇਵਾ ਸੰਭਾਲ ਵੀ ਕਰਦੇ ਔਰ ਸੰਗਤ ਨੂੰ ਪ੍ਰੇਰ ਕੇ ਗੁਰਮਤ ਦੇ ਦਾਇਰੇ ਅੰਦਰ ਵੀ ਲਿਆਉਂਦੇ। ਹਜ਼ਾਰਾਂ ਦੀ ਤਾਦਾਦ ਵਿੱਚ ਗੁਰਮੁਖ ਮਾਈ ਭਾਈ ਉਸ ਜੋੜ ਮੇਲੇ ਤੇ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜ਼ੇ ਚੜ੍ਹਦੇ, ਔਰ ਉਹਨਾਂ ਪਾਸੋਂ ਹੀ ਅੰਮ੍ਰਿਤ ਛਕਿਆ ਸੀ ਬਾਬਾ ਸਾਹਿਬ ਸਿੰਘ ਜੀ ਨੇ। ਦਰਅਸਲ ਉਹਨਾਂ ਦਾ ਅਵਤਾਰ ਹੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਵਚਨਾਂ ਨਾਲ ਹੋਇਆ ਸੀ। ਉਹਨਾਂ ਦੇ ਬਜ਼ੁਰਗ, ਉਹਨਾਂ ਦੇ ਦਾਦੇ ਬਾਬਾ ਕਲਾਧਾਰੀ ਜੀ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅੰਸ਼ ਵੰਸ਼ ਵਿੱਚੋਂ ਜਦੋਂ ਕਿਤੇ ਵੀ ਸ੍ਰੀ ਅਨੰਦਪੁਰ ਸਾਹਿਬ ਆਉਂਦੇ, ਗੁਰੂ ਕੀ ਅੰਸ਼ ਜਾਣ ਕੇ ਸਤਿਗੁਰੂ ਜੀ ਉਹਨਾਂ ਦਾ ਬੜਾ ਸਤਿਕਾਰ ਕਰਦੇ, ਉਹਨਾਂ ਨੂੰ ਆਪਣੇ ਨਾਲ ਕਈ ਵਾਰ ਸਿੰਘਾਸਨ ਉੱਪਰ ਬਿਠਾ ਲੈਂਦੇ। ਜਦੋਂ ਆਪ ਕਈ ਵਾਰ ਜਾਂਦੇ ਸ਼ਿਕਾਰ ਖੇਡਣ ਵਾਸਤੇ, ਉਦੋਂ ਬਾਬਾ ਕਲਾਧਾਰੀ ਜੀ ਨੂੰ ਨਾਲ ਲੈ ਜਾਂਦੇ, ਪਰਸਪਰ ਬੜਾ ਪਿਆਰ ਸੀ। ਪਰ ਇੱਕ ਵਾਰ ਕੋਈ ਐਸਾ ਕਾਰਨ, ਕੋਈ ਐਸਾ ਸਬੱਬ ਬਣ ਗਿਆ, ਬਾਬਾ ਕਲਾਧਾਰੀ ਜੀ ਦੇ ਮਨ ਵਿੱਚ ਕੁਝ ਨਾਰਾਜ਼ਗੀ ਆ ਗਈ। ਹੋਇਆ ਇਉਂ ਕਿ ਕੋਈ ਸੁਨਿਆਰਾ ਬੇਦੀਆਂ ਵਾਲਾ ਲਿਬਾਸ ਪਾ ਕੇ ਸ੍ਰੀ ਅਨੰਦਪੁਰ ਸਾਹਿਬ ਚ ਲਿਆ ਗਿਆ। ਹੁਣ ਸਤਿਗੁਰੂ ਜੀ ਬੇਦੀ ਸਾਹਿਬਜ਼ਾਦਿਆਂ ਦਾ ਬੜਾ ਸਤਿਕਾਰ ਕਰਦੇ ਸਨ, ਆਪ ਨੇ ਉਸਦੇ ਵੀ ਭੇਖ ਦਾ ਸਤਿਕਾਰ ਕੀਤਾ, ਉਸਨੂੰ ਬੜੀ ਕੀਮਤੀ ਪੁਸ਼ਾਕ ਭੇਟਾ ਕੀਤੀ, ਬਹੁਤ ਸਾਰੀ ਮਾਇਆ ਬਖਸ਼ੀ। ਪਰ ਇਹ ਮੂਰਖ ਬਾਹਰ ਆ ਕੇ ਸਿੱਖਾਂ ਨੂੰ ਕਹਿਣ ਲੱਗਿਆ ਵੀ ਦੇਖੋ ਮੈਂ ਤੁਹਾਡੇ ਗੁਰੂ ਨੂੰ ਠੱਗ ਕੇ ਲੈ ਆਇਆ, ਤੁਸੀਂ ਕਹਿੰਦੇ ਹੋ ਗੁਰੂ ਸਰਬੱਗ ਹੈ, ਗੁਰੂ ਅੰਤਰਜਾਮੀ ਹੈ, ਉਹਨੂੰ ਮੇਰੇ ਅਡੰਬਰ ਦਾ ਤੇ ਪਤਾ ਨਹੀਂ ਲੱਗ ਸਕਿਆ। ਸਿੱਖਾਂ ਨੇ ਜਾ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਕੋਈ ਬੇਦੀ ਨਹੀਂ, ਉਹ ਤੇ ਸੁਨਿਆਰਾ ਹੈ, ਬੇਦੀਆਂ ਵਾਲਾ ਲਿਬਾਸ ਪਾ ਕੇ ਕਪਟ ਕਰਕੇ ਛਲ ਕਰਕੇ ਆਪਦੇ ਪਾਸੋਂ ਭੇਟਾ ਲੈ ਗਿਆ। ਸਤਿਗੁਰੂ ਜੀ ਕਹਿਣ ਲੱਗੇ ਗੁਰਸਿੱਖੋ ਜਾਣਦੇ ਤੇ ਅਸੀਂ ਵੀ ਸਾਂ, ਪਰ ਅਸੀਂ ਫਿਰ ਵੀ ਭੇਖ ਦਾ ਸਤਿਕਾਰ ਕੀਤਾ ਹੈ, ਕਿਉਂ ਉਹਦੇ ਮਾੜੇ ਭਾਗ ਵੀ ਪਹਿਲਾਂ ਤੇ ਉਸਦਾ ਤੁਸੀਂ ਲਿਬਾਸ ਲਾ ਲਓ, ਭੇਖ ਦੀ ਬੇਅਦਬੀ ਨਹੀਂ ਕਰਨੀ, ਫਿਰ ਕਰੋ ਉਸਦੀ ਸੇਵਾ। ਹੁਣ ਖਾਲਸਾ ਜਾਣਦਾ ਸੀ ਵੀ ਸੇਵਾ ਕਿਵੇਂ ਕਰਨੀ ਹੈ, ਲਿਬਾਸ ਲਾ ਲਿਆ, ਭੇਟਾ ਖੋਹ ਲਈ, ਫਿਰ ਇਹੋ ਜਿਹੀ ਉਸਦੀ ਸੇਵਾ ਕੀਤੀ, ਉਹ ਵਿਚਾਰਾ ਖਾਲਸੇ ਦੀ ਸੇਵਾ ਦੀ ਤਾਪ ਸਹਿ ਨਾ ਸਕਿਆ। ਬਾਬਾ ਕਲਾਧਾਰੀ ਜੀ ਨੂੰ ਕਿਸੇ ਨੇ ਜਾ ਕੇ ਦੱਸਿਆ, ਉਹ ਸਾਰੀ ਗੱਲ ਤੇ ਦੱਸੀ ਨਹੀਂ, ਬਸ ਇੰਨਾ ਹੀ ਦੱਸਿਆ ਜਾ ਕੇ ਵੀ ਸ੍ਰੀ ਅਨੰਦਪੁਰ ਸਾਹਿਬ ਸਿੱਖਾਂ ਨੇ ਇੱਕ ਬੇਦੀ ਸਾਹਿਬਜ਼ਾਦੇ ਨੂੰ ਚਾੜਾ ਚੁਕਾ ਕੇ ਪਾਰ ਬੁਲਾ ਦਿੱਤਾ ਹੈ। ਇਸ ਗੱਲੋਂ ਨਾਰਾਜ਼ ਹੋ ਕੇ ਕਾਫੀ ਸਮਾਂ ਬਾਬਾ ਕਲਾਧਾਰੀ ਜੀ ਸ੍ਰੀ ਅਨੰਦਪੁਰ ਸਾਹਿਬ ਨਾ ਆਏ। ਇੱਕ ਦਿਨ ਸਤਿਗੁਰੂ ਜੀ ਨੇ ਉਚੇਚੇ ਤੌਰ 'ਤੇ ਸੰਦੇਸ਼ ਭੇਜਿਆ, ਬਾਬਾ ਕਲਾਧਾਰੀ ਜੀ ਨੂੰ ਬੁਲਾਇਆ, ਬਾਬਾ ਜੀ ਅੱਗੇ ਤੇ ਆਪ ਗਾਹੇ ਬਗਾਹੇ ਆ ਕੇ ਕਈ ਵਾਰ ਦਰਸ਼ਨ ਦੇ ਜਾਂਦੇ, ਹੁਣ ਤੇ ਮੁੱਦਤਾਂ ਹੋ ਗਈਆਂ ਨੇ। ਬਾਬਾ ਕਲਾਧਾਰੀ ਜੀ ਕਹਿਣ ਲੱਗੇ, ਮਹਾਰਾਜ ਕੀ ਦਰਸ਼ਨ ਦੇਈਏ, ਤੁਸੀਂ ਤੇ ਬੇਦੀ ਸਾਹਿਬਜ਼ਾਦਿਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਜੀ ਅਸੀਂ ਇਹੋ ਜਿਹੀ ਅਵੱਗਿਆ ਕਦੋਂ ਕਰ ਸਕਦੇ ਹਾਂ, ਅਸੀਂ ਤੇ ਭਾਵੇਂ ਕੋਈ ਬੇਦੀ ਕੁਲ ਬੇਦੀ ਖਾਨਦਾਨ ਦਾ ਸਾਹਿਬਜ਼ਾਦਾ ਹੋਵੇ, ਭਾਵੇਂ ਕੋਈ ਤਿਹਣ ਕੁਲ ਦਾ ਸਾਹਿਬਜ਼ਾਦਾ ਹੋਵੇ, ਭਾਵੇਂ ਕੋਈ ਭੱਲੇ ਖਾਨਦਾਨ ਦਾ ਸਾਹਿਬਜ਼ਾਦਾ ਹੋਵੇ, ਅਸੀਂ ਤੇ ਸਾਰਿਆਂ ਦਾ ਹੀ ਸਤਿਕਾਰ ਕਰਦੇ ਹਾਂ। ਜਦੋਂ ਬਾਬਾ ਕਲਾਧਾਰੀ ਜੀ ਨੇ ਉਸ ਘਟਨਾ ਦਾ ਜ਼ਿਕਰ ਕੀਤਾ, ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਜੀ ਕੋਈ ਹੋਰ ਤਾਂ ਇਤਰਾਜ਼ ਕਰੇ ਪਿਆ ਕਰੇ, ਪਰ ਤੁਹਾਨੂੰ ਤੇ ਇਤਰਾਜ਼ ਨਹੀਂ ਕਰਨਾ ਬਣਦਾ, ਤੁਸੀਂ ਪਹਿਲਾਂ ਅੰਤਰ ਧਿਆਨ ਹੋ ਕੇ ਦੇਖੋ ਤੇ ਸਹੀ, ਉਹ ਬੇਦੀ ਸਾਹਿਬਜ਼ਾਦਾ ਸੀ ਜਾਂ ਕੋਈ ਭੇਖਧਾਰੀ ਕੋਈ ਪਾਖੰਡੀ। ਜਦੋਂ ਬਾਬਾ ਕਲਾਧਾਰੀ ਜੀ ਨੇ ਅੰਤਰ ਧਿਆਨ ਹੋ ਕੇ ਦੇਖਿਆ ਵੀ ਤੇ ਸੱਚਮੁੱਚ ਬੇਦੀ ਹੈ ਹੀ ਨਹੀਂ ਸੀ, ਪਰ ਫਿਰ ਵੀ ਕਹਿਣ ਲੱਗੇ, ਮਹਾਰਾਜ ਤੁਸੀਂ ਭੇਖ ਦਾ ਤੇ ਸਤਿਕਾਰ ਕਰਨਾ ਸੀ। ਸਤਿਗੁਰੂ ਜੀ ਕਹਿਣ ਲੱਗੇ, ਬਾਬਾ ਜੀ ਅਸੀਂ ਭੇਖ ਦਾ ਸਤਿਕਾਰ ਹੀ ਕੀਤਾ, ਉਹ ਤੇ ਉਹਦੇ ਮਾੜੇ ਭਾਗ ਬਾਹਰ ਜਾ ਕੇ ਸਿੱਖਾਂ ਨੂੰ ਉਸਨੇ ਕਹਿਣਾ ਸ਼ੁਰੂ ਕਰ ਦਿੱਤਾ, ਮੈਂ ਤੁਹਾਡੇ ਗੁਰੂ ਨੂੰ ਠੱਗ ਕੇ ਲਿਆਇਆ, ਭਲਾ ਦੱਸੋ ਇਹਦੇ 'ਚ ਸਾਡਾ ਕੀ ਦੋਸ਼ ਹੈ। ਉਹ ਖੈਰ ਇਹ ਪਰਸਪਰ ਵਚਨ ਵਿਲਾਸ ਹੁੰਦੇ ਰਹੇ, ਇਹਨੂੰ ਇਹ ਗੱਲ ਸਪੱਸ਼ਟ ਹੋ ਗਈ, ਜਿਹੜਾ ਬਾਬਾ ਕਲਾਧਾਰੀ ਜੀ ਦੇ ਮਨ ਵਿੱਚ ਰੰਜ ਸੀ, ਨਾਰਾਜ਼ਗੀ ਸੀ, ਉਹ ਵੀ ਦੂਰ ਹੋ ਗਈ, ਫਿਰ ਉਸੇ ਤਰ੍ਹਾਂ ਆਉਣ ਜਾਣ ਹੋ ਗਿਆ। ਇੱਕ ਦਿਨ ਬਾਬਾ ਕਲਾਧਾਰੀ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਇੱਥੇ ਆ ਕੇ ਬੇਦੀ ਵੰਸ਼ ਰੁਕ ਗਈ ਹੈ, ਮੇਰੇ ਇੱਕੋ ਇੱਕ ਸਾਹਿਬਜ਼ਾਦਾ ਹੈ, ਅੱਗੇ ਉਸਦੇ ਘਰ ਪੁੱਤਰ ਨੇ ਜਨਮ ਨਹੀਂ ਲਿਆ, ਆਪ ਕਿਰਪਾ ਕਰੋ, ਇਹ ਬੇਦੀ ਵੰਸ਼ ਬੇਦੀ ਖਾਨਦਾਨ ਇਸੇ ਤਰ੍ਹਾਂ ਚੱਲਦਾ ਰਹੇ। ਸਤਿਗੁਰੂ ਜੀ ਕਹਿਣਗੇ, ਬਾਬਾ ਜੀ ਸਾਡਾ ਇੱਕ ਵਚਨ ਮੰਨੋ। ਬਾਬਾ ਕਲਾਧਾਰੀ ਜੀ ਕਹਿਣ ਲੱਗੇ, ਗਰੀਬ ਨਵਾਜ਼ ਹੁਕਮ ਕਰੋ। ਸਤਿਗੁਰੂ ਜੀ ਕਹਿਣਗੇ, ਬਾਬਾ ਜੀ ਹੁਕਮ ਨਹੀਂ, ਬੇਨਤੀ ਹੈ ਵੀ ਦੇਖੋ, ਹੁਣ ਤੱਕ ਜਿਤਨੇ ਵੀ ਗੁਰੂ ਕੁਲ ਦੇ ਸਾਹਿਬਜ਼ਾਦੇ ਸਨ, ਭਾਵੇਂ ਤਿਹਣ ਕੁਲ ਦੇ ਭਾਵੇਂ ਭੱਲੇ ਖਾਨਦਾਨ ਦੇ, ਸਭਨਾਂ ਨੇ ਅੰਮ੍ਰਿਤ ਛਕ ਲਿਆ, ਸਾਰੇ ਸਿੰਘ ਸਜ ਗਏ ਨੇ, ਪਰ ਅਜੇ ਤੱਕ ਬੇਦੀਆਂ ਨੇ ਅੰਮ੍ਰਿਤ ਨਹੀਂ ਛਕਿਆ, ਤੁਸੀਂ ਸਾਨੂੰ ਵਚਨ ਦਿਓ ਕਿ ਤੁਸੀਂ ਆਪਣੇ ਪੋਤਰੇ ਨੂੰ ਖੰਡੇ ਬੈਠੇ ਦਮਰਤ ਚੁਕਾਓਗੇ। ਸਾਰ ਸੰਗਤ ਬਾਬਾ ਕਲਾਧਾਰੀ ਜੀ ਨੇ ਬਚਨ ਦੇ ਦਿੱਤਾ, ਮਹਾਰਾਜ ਆਪ ਬਖਸ਼ਿਸ਼ ਕਰੋ, ਅੱਗੋਂ ਵਾਸਤੇ ਬੇਦੀ ਸਾਹਿਬਜ਼ਾਦੇ ਵੀ ਗੁਰਮਤਿ ਦੇ ਦਾਇਰੇ ਅੰਦਰ ਆ ਜਾਣਗੇ, ਉਹ ਵੀ ਅੰਮ੍ਰਿਤ ਛਕਣਗੇ, ਸਾਰ ਸੰਗਤ ਸਮਾਂ ਪਾ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਰਦਾਨ ਨਾਲ ਬੇਦੀ ਖਾਨਦਾਨ ਦੇ ਵਿੱਚ ਸਾਹਿਬਜ਼ਾਦੇ ਦਾ ਅਵਤਾਰ ਹੋਇਆ, ਨਾਮ ਰੱਖਿਆ ਗਿਆ ਸਾਹਿਬ ਸਿੰਘ, ਬੇਦੀ ਵੰਸ਼ ਵਿੱਚ ਹੋਣ ਕਰਕੇ ਗੁਰੂ ਘਰ ਵਿੱਚ ਮਾਣ ਸਤਿਕਾਰ ਤੇ ਪਹਿਲਾਂ ਹੀ ਬਹੁਤ ਸੀ। ਬਾਬਾ ਸਾਹਿਬ ਸਿੰਘ ਜੀ ਦੀ ਮਾਤਾ ਉਹਨਾਂ ਦੇ ਵਚਨ ਯਾਰ ਸੀ, ਉਦੋਂ ਤੱਕ ਬਾਬਾ ਕਲਾਧਾਰੀ ਜੀ ਤੇ ਅਕਾਲ ਚਲਾਣਾ ਕਰ ਗਏ ਸਨ, ਪਰ ਉਹਨਾਂ ਦੇ ਪੁੱਤਰ ਔਰ ਉਹਨਾਂ ਦੀ ਉਹਨੂੰ ਇਹ ਦੰਪਤੀ ਹਮੇਸ਼ਾ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਉਸ ਉਪਕਾਰ ਪ੍ਰਤੀ ਆਪਣੇ ਮਨ ਵਿੱਚ ਕ੍ਰਿਤਗ ਰਹਿੰਦੇ ਹਨ। ਉਹਨਾਂ ਨੇ ਜਦੋਂ ਬਾਬਾ ਸਾਹਿਬ ਸਿੰਘ ਜੀ ਦੀ ਉਮਰ ਕੁਝ ਵਡੇਰੀ ਹੋਈ, ਆਪਣੇ ਪੁੱਤਰ ਪਾਸ ਵੀ ਜ਼ਿਕਰ ਕੀਤਾ ਕਿ ਬੇਟਾ ਸਾਡੇ ਸਿਰ ਤੇ ਇੱਕ ਭਾਰ ਹੈ, ਸਾਡੇ ਸਿਰ ਤੇ ਇੱਕ ਕਰਜ਼ਾ ਹੈ, ਜਿੰਨੀ ਜਲਦੀ ਉਹ ਕਰਜ਼ਾ ਉਤਾਰ ਦਿੱਤਾ ਜਾਵੇ ਉਨੀ ਜਲਦੀ ਅਸੀਂ ਆਪਣੇ ਆਪ ਨੂੰ ਸੁਰਖਰੂ ਸਮਝਾਂਗੇ। ਬਾਬਾ ਸਾਹਿਬ ਸਿੰਘ ਜੀ ਨੇ ਬੇਨਤੀ ਕੀਤੀ ਆਪਣੇ ਮਾਤਾ ਪਿਤਾ ਅੱਗੇ, ਦੱਸੋ ਇਹ ਕਹਿਣਗੇ ਵੀ ਤੁਹਾਡੇ ਦਾਦੇ ਦਾ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਵਚਨ ਹੋਇਆ ਵੀ ਅਸੀਂ ਆਪਣੇ ਪੋਤਰੇ ਨੂੰ ਖੰਡੇ ਬੈਠੇ ਦਮਰ ਚੁਕਾਵਾਂਗੇ, ਤੁਹਾਨੂੰ ਗੁਰਮਤ ਦੇ ਦਾਇਰੇ ਅੰਦਰ ਆਉਣ ਵਾਸਤੇ ਖੰਡੇ ਬੱਟੇ ਦਾ ਅੰਮ੍ਰਿਤ ਛਕਣਾ ਪਏਗਾ। ਤੇ ਮਾਤਾ ਜੀ ਮੇਰੇ ਤੇ ਵੱਡੇ ਭਾਗ ਨੇ, ਇੱਕ ਤੇ ਸਤਿਗੁਰੂ ਜੀ ਦੇ ਵਚਨਾਂ ਦੇ ਨਾਲ ਮੇਰਾ ਜਨਮ ਹੋਇਆ, ਔਰ ਦੂਸਰੇ ਮੈਨੂੰ ਅੰਮ੍ਰਿਤ ਦੀ ਮਹਾਨ ਦਾਤ ਪ੍ਰਾਪਤ ਹੋਣ ਲੱਗੀ ਹੈ। ਇਸ ਨੂੰ ਤੇ ਦੇਵੀ ਦੇਵਤੇ ਰਿਸ਼ੀ ਮੁਨੀ ਵੀ ਤਰਸਦੇ ਨੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਸੰਗਤ ਬਾਬਾ ਸਾਹਿਬ ਸਿੰਘ ਜੀ ਅਨੰਦਪੁਰ ਸਾਹਿਬ ਪਹੁੰਚੇ, ਬਾਬਾ ਸੋਭਾ ਸਿੰਘ ਜੀ ਉਹਨਾਂ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕੀਤੀ। ਗੁਰੂ ਘਰ ਦੀ ਰਵਾਇਤ ਅਨੁਸਾਰ ਉਹਨਾਂ ਨੇ ਪੰਜਾਂ ਪਿਆਰਿਆਂ ਦੇ ਸਮੇਤ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਅੰਮ੍ਰਿਤ ਤਿਆਰ ਕਰਕੇ ਬਾਬਾ ਸਾਹਿਬ ਸਿੰਘ ਜੀ ਨੂੰ ਛਕਾਇਆ। ਹੁਣ ਮਾਣ ਸਤਿਕਾਰ ਤੇ ਗੁਰੂ ਘਰ ਵਿੱਚ ਪਹਿਲਾਂ ਹੀ ਬਹੁਤ ਸੀ, ਪਰ ਹੁਣ ਤੇ ਸੋਨੀਆਪੁਰ ਸੁਹਾਗੇ ਵਾਲੀ ਗੱਲ ਹੋ ਗਈ। ਗੁਰਮਤ ਦੇ ਦਾਇਰੇ ਅੰਦਰ ਆਉਣ ਵਾਸਤੇ ਖੰਡੇ ਦਾ ਅੰਮ੍ਰਿਤ ਵੀ ਛਕ ਲਿਆ। ਹੁਣ ਸਿੰਘ ਸੱਜ ਗਏ, ਫਿਰ ਸਰ ਸੰਗਤ ਬਾਬਾ ਸਾਹਿਬ ਸਿੰਘ ਜੀ ਤੋਂ ਬਾਅਦ ਇਹ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਜੋੜਨ ਦੀ ਜਾਂ ਅੰਮ੍ਰਿਤ ਛਕਾਉਣ ਦੀ ਸੇਵਾ ਬਾਬਾ ਸੋਭਾ ਸਿੰਘ ਜੀ ਮਹਾਰਾਜ ਤੋਂ ਬਾਅਦ ਬਾਬਾ ਸਾਹਿਬ ਸਿੰਘ ਜੀ ਨੇ ਸੰਭਾਲੀ। ਹੁਣ ਬਾਬਾ ਸਾਹਿਬ ਸਿੰਘ ਜੀ ਉਤੇਗ ਦੇ ਧਨੀ ਮਹਾਂਪੁਰਖ ਵੀ ਸਨ। ਬਾਬਾ ਸਾਹਿਬ ਸਿੰਘ ਜੀ ਦੇ ਵਰਦਾਨ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਕਾਇਮ ਕੀਤਾ। ਉੱਤੇ ਵਿਚਾਰਾ ਯਤੀਮ ਸੀ, ਜਦੋਂ ਦਾ ਸ਼ੁਕਰ ਚੱਕੀਆ ਮਿਸਲ ਦਾ ਸਰਦਾਰ ਸੀ, ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਗਿਆ। ਇਹਦੀ ਉਮਰ ਤੇ ਬਹੁਤ ਛੋਟੀ ਸੀ, ਸ਼ਰੀਕਾਂ ਨੇ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਮਹਾਂ ਸਿੰਘ ਤੇ ਤੁਰ ਗਿਆ, ਲੱਗਦੇ ਹੱਥ ਇਹਦਾ ਇਕੱਲਾ ਹੀ ਪੁੱਤ ਹੈ, ਇੱਕ ਖੁਕਾਣਾ, ਕਿਉਂਕਿ ਚੇਚਕ ਦੀ ਬਿਮਾਰੀ ਕਰਕੇ ਰਣਜੀਤ ਸਿੰਘ ਦੀ ਇੱਕ ਅੱਖ ਬਚਪਨ ਦੇ ਵਿੱਚ ਹੀ ਜਾਂਦੀ ਰਹੀ ਸੀ। ਇਸ ਕਾਣੇ ਦਾ ਕੰਡਾ ਵੀ ਕੱਢ ਦੇਈਏ। ਬਾਬਾ ਸਾਹਿਬ ਸਿੰਘ ਜੀ ਮਹਾਰਾਜ ਗਏ ਸਨ ਸਰਦਾਰ ਮਹਾਂ ਸਿੰਘ ਦੇ ਭੋਗ ਤੇ। ਰਣਜੀਤ ਸਿੰਘ ਦੀ ਮਾਤਾ ਨੇ ਬਾਬਾ ਸਾਹਿਬ ਸਿੰਘ ਜੀ ਦੇ ਚਰਨਾਂ ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਫੜੋ ਮੇਰੇ ਪੁੱਤਰ ਦੀ ਬਾਂਹ, ਇਹ ਹੁਣ ਤੁਹਾਡੇ ਪਰਨੇ ਹੈ, ਸ਼੍ਰੀ ਕਿਸਮ ਮਾਰਨ ਦੀਆਂ ਵਿਉਂਤਾਂ ਬਣਾ ਰਹੇ ਨੇ, ਹੁਣ ਆਪ ਹੀ ਕਿਰਪਾ ਕਰੋ, ਦੁਨੀਆਂ ਦੀ ਹੋਰ ਕੋਈ ਸ਼ਕਤੀ ਇਸ ਨੂੰ ਸ਼ਰੀਕਾਂ ਤੋਂ ਬਚਾ ਨਹੀਂ ਸਕਦੀ। ਬਾਬਾ ਸਾਹਿਬ ਸਿੰਘ ਜੀ ਕਹਿਣ ਲੱਗੇ, ਬੀਬਾ ਤੂੰ ਚਿੰਤਾ ਨਾ ਕਰ, ਇਹਦੇ ਸਿਰ ਤੇ ਸਤਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੈ, ਇਹਦੇ ਪਾਸੋਂ ਤੇ ਗੁਰੂ ਨੇ ਬਹੁਤ ਵੱਡੀ ਸੇਵਾ ਲੈਣੀ ਹੈ, ਕਿਉਂ ਘਬਰਾ ਰਹੀ ਹੈ? ਪਰ ਮਾਤਾ ਵਿਚਾਰੀ ਇੰਨੀ ਡਰੀ ਹੈ, ਬੱਚਾ ਇੰਨਾ ਡਰਿਆ। ਇਤਿਹਾਸ ਦੇ ਜ਼ਿਕਰ ਆਉਂਦਾ ਹੈ ਕਿ ਬਾਬਾ ਵੀਰ ਸਿੰਘ ਜੀ ਦੇ ਪਲੰਘੇ ਹੇਠ ਵੜ ਗਿਆ ਡਰਦਾ ਹੋਇਆ। ਇਹਨਾਂ ਨੂੰ ਜਿਹੜੇ ਇਹਨਾਂ ਦੇ ਸ਼ਰੀਕ ਸਨ ਉਹ ਵੀ ਆ ਗਏ ਹਥਿਆਰ ਲੈ ਕੇ, ਕਹਿਣਗੇ ਬਾਬਾ ਜੀ ਸਾਡੇ ਦੁਸ਼ਮਣ ਨੂੰ ਸਾਡੇ ਹਵਾਲੇ ਕਰ ਦਿਓ। ਬਾਬਾ ਜੀ ਕਹਿਣ ਲੱਗੇ, ਭਾਈ ਸਾਡੇ ਕੋਲ ਤੇ ਤੁਹਾਡਾ ਕੋਈ ਦੁਸ਼ਮਣ ਹੈ ਹੀ ਨਹੀਂ, ਕਿਹਨੂੰ ਹਵਾਲੇ ਕਰ ਦੇਈਏ? ਕਹਿਣਗੇ ਬਾਬਾ ਜੀ ਜਿਹਨੂੰ ਤੁਸੀਂ ਪਲੰਘ ਹੇਠ ਛੁਪਾ ਰੱਖਿਆ, ਬਾਬਾ ਸਾਹਿਬ ਸਿੰਘ ਜੀ ਫਿਰ ਕਹਿਣ ਲੱਗੇ, ਇਹ ਤੁਹਾਡਾ ਦੁਸ਼ਮਣ ਕਿਵੇਂ ਹੋ ਸਕਦਾ? ਵਿਚਾਰਾ ਯਤੀਮ ਬੱਚਾ ਹੈ, ਪਿਤਾ ਦਾ ਸਾਇਆ ਬਚਪਨ ਦੇ ਵਿੱਚ ਹੀ ਸਿਰ ਤੋਂ ਉੱਠ ਗਿਆ ਹੈ, ਇੱਕ ਅੱਖੋਂ ਪਹਿਲਾਂ ਹੀ ਕਾਣਾ ਹੈ, ਤੁਸੀਂ ਇਹਨੂੰ ਆਪਣਾ ਦੁਸ਼ਮਣ ਸਮਝ ਰਹੇ ਹੋ? ਬਾਬਾ ਜੀ ਤੁਹਾਨੂੰ ਨੀਤੀ ਦੀਆਂ ਗੱਲਾਂ ਦਾ ਨਹੀਂ ਪਤਾ, ਅਸੀਂ ਕੋਈ ਹੋਰ ਕਰਮ ਧਰਮ ਤੁਹਾਡੇ ਪਾਸੋਂ ਨਹੀਂ ਸੁਣਨਾ ਚਾਹੁੰਦੇ, ਜਿਹਨੇ ਕੱਲ੍ਹ ਨੂੰ ਸਾਡੇ ਰਾਹ ਦਾ ਰੋੜਾ ਬਣਨਾ ਹੈ ਹੁਣੇ ਉਸਨੂੰ ਪਾਸੇ ਕਰ ਦੇਈਏ। ਮਾਂ ਸਿੰਘ ਤੇ ਤੁਰ ਗਿਆ, ਅਜੇ ਕਾਣੇ ਦਾ ਕੰਡਾ ਵੀ ਕੱਢ ਦੇਈਏ। ਸਾਰ ਸਿੰਘ ਜਦੋਂ ਉਹਨਾਂ ਨੇ ਇਹ ਗੱਲ ਕਹੀ, ਫਿਰ ਬਾਬਾ ਸਾਹਿਬ ਸਿੰਘ ਜੀ ਨੇ ਵੀ ਧੂ ਕੇ ਮਿਆਨ ਵਿੱਚੋਂ ਤਲਵਾਰ ਕੱਢ ਲਈ, ਕੱਢ ਕੇ ਕਹਿਣ ਲੱਗੇ ਵੀ ਤੁਸੀਂ ਇਸ ਕਾਣੇ ਦਾ ਕੰਡਾ ਕੱਢਣ ਵਾਸਤੇ ਆਏ ਹੋ, ਪਰ ਸਤਿਗੁਰੂ ਨੂੰ ਕੁਝ ਹੋਰ ਮਨਜ਼ੂਰ ਹੈ, ਤੁਸੀਂ ਇਹਦਾ ਕੰਡਾ ਕੱਢਣ ਦੀਆਂ ਵਿਉਂਤਾਂ ਬਣਾ ਰਹੇ ਹੋ, ਇਹ ਕਾਣਾ ਇੱਕ ਇੱਕ ਕਰਕੇ ਤੁਹਾਡੇ ਸਾਰੇ ਹੀ ਕੰਡੇ ਚੁੱਕ ਦੇਵੇਗਾ। ਸਾਰ ਤੰਗ ਦੋ ਮਹਾਂਪੁਰਖਾਂ ਦਾ ਵਚਨ ਸੱਤ ਹੋਇਆ, ਮਾਈ ਸੱਤ 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 ਹਰ ਸੱਤ 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 ਸਾਧਾਂ ਵਚਨ ਗੁਰੂ ਜੋ ਪੂਰੇ ਕਹਿਓ ਮੈਂ ਠੀਕ ਗਾਠਰੀ ਵਾਧਾ, ਨਿਸਬਾਸਰ ਨਖੇਤਰ ਬਿਨਾਸੀ ਰਵ ਸਸੀਰ ਬੇਨਾਧਾ ਗਿਰ ਵਸਦਾ ਜਲ ਪਵਨ ਜਾਏਗੋ ਸਾਧ ਬਚਨ ਅਟਲਾਧਾ। ਭਾਵੇਂ ਚੰਦਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾ ਡੜੇ, ਭਾਵੇਂ ਚੰਦਰਮਾ ਨਾਸ ਹੋ ਜਾਵੇ ਸਾਧੂਆਂ ਦਾ ਬੋਲ ਨਾ ਸਰ ਸੰਗਤ ਇਉਂ ਫਿਰ ਉਹਨਾਂ ਮਹਾਂਪੁਰਖ ਪੁਰਖਾਂ ਦੇ ਵਰਦਾਨ ਨਾਲ ਸਮਾਂ ਪਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਸਲਤਨਤ ਕਾਇਮ ਕੀਤੀ। ਜਿਸ ਤਰ੍ਹਾਂ ਪਹਿਲੇ ਸਮਿਆਂ ਦੇ ਵਿੱਚ ਰਾਜੇ ਮਹਾਰਾਜਿਆਂ ਦੇ ਦਰਬਾਰ ਵਿੱਚ ਰਾਜਗੁਰੂ ਹੋਇਆ ਕਰਦੇ ਨਾ, ਉਹਨਾਂ ਮਹਾਂਪੁਰਖਾਂ ਨੂੰ ਬਾਬਾ ਸਾਹਿਬ ਸਿੰਘ ਜੀ ਨੂੰ ਖਾਲਸਾ ਦਰਬਾਰ ਵਿੱਚ ਇਹੋ ਜਿਹਾ ਰੁਤਬਾ ਪ੍ਰਾਪਤ ਸੀ, ਬੜਾ ਉਹਨਾਂ ਦਾ ਸਤਿਕਾਰ ਹੁੰਦਾ। ਮਹਾਰਾਜਾ ਰਣਜੀਤ ਸਿੰਘ ਦੇ ਇਸਦੇ ਦਰਬਾਰੀ, ਇਸਦਾ ਸਾਰਾ ਪਰਿਵਾਰ, ਸਾਰੀ ਪ੍ਰਜਾ, ਸਾਰੇ ਉਹਨਾਂ ਅੱਗੇ ਝੁਕਦੇ। ਕਿਸੇ ਦੀ ਜ਼ਰੂਰਤ ਨਹੀਂ ਸੀ ਪੈਂਦੀ ਕਿ ਉਹਨਾਂ ਦਾ ਕੋਈ ਵਚਨ ਮੋੜ ਸਕਦਾ। ਸਰ ਸੰਗਤ ਬਾਬਾ ਸਾਹਿਬ ਸਿੰਘ ਜੀ ਤੋਂ ਬਾਅਦ ਇਹ ਸੰਗਤਾਂ ਨੂੰ ਗੁਰੂ ਮਤ ਦੇ ਨਾਲ ਜੋੜਨ ਦੀ ਸੇਵਾ ਕਰਦੇ ਰਹੇ। ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਮਹਾਂਪੁਰਖ, ਬਾਬਾ ਵੀਰ ਸਿੰਘ ਜੀ ਨਰੂੰਗਾਬਾਦ ਵਾਲੇ, ਬਾਬਾ ਵੀਰ ਸਿੰਘ ਜੀ ਨਰੂੰਗਾਬਾਦ ਵਾਲੇ ਮਹਾਂਪੁਰਖ ਬੜੀ ਦੂਰਦ੍ਰਿਸ਼ਟੀ ਵਾਲੇ ਸਨ। ਉਹ ਸਾਰ ਸੰਗਤ ਉਹਨਾਂ ਨੇ ਆਪਣੇ ਜਿਉਂਦੇ ਜੀ ਸਿੱਖ ਭਰਾਵਾਂ ਨੂੰ ਆਪਸ ਵਿੱਚ ਨਹੀਂ ਲੜਨ ਦਿੱਤਾ। ਇੱਕ ਵਾਰ ਉਹਨਾਂ ਦੇ ਡੇਰੇ 'ਤੇ ਪਾਤਰ ਸਿੰਘ ਸੰਧਾ ਵਾਲੀਆ, ਕੰਵਰ ਕਸ਼ਮੀਰਾ ਸਿੰਘ ਔਰ ਕੰਵਰ ਪਿਸ਼ੌਰਾ ਸਿੰਘ ਇਹ ਆ ਕੇ ਸ਼ਰਨ ਮੰਗਦੇ ਹਨ। ਬਾਬਾ ਵੀਰ ਸਿੰਘ ਜੀ ਨੇ ਸ਼ਰਨ ਆਇਆ ਨੂੰ ਆਪਣੇ ਪਾਸ ਰੱਖ ਲਿਆ। ਉੱਧਰ ਲਾਹੌਰ ਦਰਬਾਰ ਤੋਂ ਚੜ੍ਹਾਈ ਕਰਕੇ ਆ ਗਿਆ ਹੀਰਾ ਸਿੰਘ ਡੋਗਰਾ, ਉਸਨੇ ਆ ਕੇ ਬਾਬਾ ਵੀਰ ਸਿੰਘ ਜੀ ਪਾਸੋਂ ਇਹਨਾਂ ਦੀ ਮੰਗ ਕੀਤੀ। ਬਾਬਾ ਵੀਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਵੀ ਲਾਹੌਰ ਦਰਬਾਰ ਵਿੱਚ ਬੜੀ ਕਤਲੋ ਗਾਰਦ ਹੋ ਚੁੱਕੀ ਹੈ, ਇਹ ਮੁਰਛਾ ਕਰਦੀ ਸਾਡੇ ਪਾਸੋਂ ਬਰਦਾਸ਼ਤ ਨਹੀਂ ਹੋ ਰਹੀ, ਬਸ ਇਸ ਨੂੰ ਇੱਥੇ ਬੰਦ ਕਰ ਦਿਓ, ਜੋ ਪਿੱਛੇ ਹੋ ਗਿਆ ਸੋ ਹੋ ਗਿਆ, ਕੰਮ ਅੱਜ ਕੰਮ ਤੁਸੀਂ ਅੱਗੋਂ ਵਾਸਤੇ ਤਾਂ ਇਹ ਸਿਲਸਿਲਾ ਬੰਦ ਕਰਨ ਵਾਸਤੇ ਯਤਨ ਕਰੋ, ਤੁਹਾਨੂੰ ਅਸੀਂ ਇਸ ਗੱਲ ਦਾ ਯਕੀਨ ਦਿਵਾਉਂਦੇ ਹਾਂ ਅੱਗੋਂ ਵਾਸਤੇ ਇਹਨਾਂ ਵੱਲੋਂ ਕੋਈ ਐਸੀ ਹਰਕਤ ਨਹੀਂ ਹੋਵੇਗੀ ਜਿਹਦੇ ਉੱਪਰ ਤੁਹਾਨੂੰ ਇਤਰਾਜ਼ ਹੋਵੇ। ਪਰ ਉਹ ਕਹਿਣਗੇ ਬਾਬਾ ਜੀ ਤੁਸੀਂ ਇਹ ਗੱਲਾਂ ਛੱਡੋ, ਅਸੀਂ ਤਾਂ ਇਹਨਾਂ ਦੀ ਜਾਣ ਲੈਣ ਵਾਸਤੇ ਆਏ ਹਾਂ, ਪਰ ਤੁਸੀਂ ਇਹਨਾਂ ਨੂੰ ਸਾਡੇ ਸਪੁਰਦ ਸਾਡੇ ਹਵਾਲੇ ਕਰ ਦਿਓ। ਬਾਬਾ ਵੀਰ ਸਿੰਘ ਜੀ ਕਹਿਣ ਲੱਗੇ ਵੀ ਇਹ ਆ ਗਏ ਨੇ ਸਾਡੀ ਸ਼ਰਨ ਦੇ ਵਿੱਚ, ਪਰ ਹੁਣ ਇਹ ਸਾਡਾ ਬਿਰਧ ਹੈ। ਅਸੀਂ ਤੇ ਆਪਣੇ ਬਜ਼ੁਰਗਾਂ ਆਪਣੇ ਗੁਰੂ ਪੀਰਾਂ ਪਾਸੋਂ ਇਹ ਸਿੱਖਿਆ ਹੈ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚਾ ਬੁਰਿਆਈਆਂ ਗੁਰਸਬ ਦੀ ਇਹ ਮਨ ਹੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ ਬਾਹੇ ਨਾ ਛੋੜੀਏ, ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਅਸੀਂ ਬਾਂਹ ਫੜ ਲਈਏ ਇਹਨਾਂ ਦੀ, ਹੁਣ ਬਾਂਹ ਨਹੀਂ ਛੱਡਾਂਗੇ, ਆਪਣੇ ਪ੍ਰਾਣਾਂ ਦੀ ਆਹੂਤੀ ਤੇ ਦੇ ਦਿਆਂਗੇ। ਕਹਿਣ ਲੱਗੇ ਬਾਬਾ ਜੀ ਸਾਡੇ ਪਾਸ ਸੈਨਾ ਹੈ, ਸਾਡੇ ਪਾਸ ਤੋਪਾਂ ਨੇ, ਸਾਡੇ ਪਾਸ ਹੋਰ ਬੜੇ ਸਾਧਨ ਨੇ ਜੰਗ ਦੇ। ਬਾਬਾ ਵੀਰ ਸਿੰਘ ਜੀ ਕਹਿਣ ਲੱਗੇ ਵੀ ਅਸੀਂ ਵੀ ਜਾਣਦੇ ਹਾਂ, ਅਸੀਂ ਤੁਹਾਡੇ ਨਾਲ ਕੋਈ ਲੜਾਈ ਨਹੀਂ ਕਰਨੀ। ਬਾਬਾ ਜੀ ਜੇ ਲੜਾਈ ਨਹੀਂ ਕਰਨੀ ਇਹਨਾਂ ਨੂੰ ਸਾਡੇ ਹਵਾਲੇ ਕਰ ਦਿਓ। ਬਾਬਾ ਜੀ ਕਹਿਣ ਲੱਗੇ ਵੀ ਤੁਹਾਡੇ ਹਵਾਲੇ ਵੀ ਨਹੀਂ ਕਰਨਾ। ਬਾਬਾ ਜੀ ਇਸਦਾ ਨਤੀਜਾ ਬੜਾ ਖਤਰਨਾਕ ਹੋਵੇਗਾ। ਬਾਬਾ ਵੀਰ ਸਿੰਘ ਜੀ ਕਹਿਣ ਲੱਗੇ ਵੀ ਅਸੀਂ ਭੁਗਤਣ ਵਾਸਤੇ ਤਿਆਰ ਹਾਂ, ਪਰ ਇਹਨਾਂ ਦੀ ਬਾਂਹ ਫੜ ਲਈ ਆ, ਹੁਣ ਛੱਡਾਂਗੇ ਨਹੀਂ। ਹੁਣ ਸਾਰ ਸੰਗ ਦੇਖੋ ਮਹਾਂਪੁਰਖਾਂ ਦਾ ਬਿਰਧ, ਸਹਿਣਸ਼ੀਲ ਸੰਤੰ ਸਮ ਮਿੱਤਰ ਦੁਰਜਨ ਹੈ, ਨਾਨਕ ਭੋਜਨ ਅਨਕ ਪ੍ਰਕਾਰ ਏਣ, ਨਿੰਦਕ ਆਬਦ ਹੋਇਓ ਪੁਤਿਸ਼ਠ ਤੇ। ਦਰਿਆ ਦੇ ਪਾਰਲੇ ਪਾਸੇ ਜਿਹੜੀ ਲਾਹੌਰ ਤੋਂ ਆਈ ਸੈਨਾ ਸੀ, ਉਹਨਾਂ ਨੇ ਤੋਪਾਂ ਬੀੜ ਲਈਆਂ, ਮੋਰਚਾਬੰਦੀ ਕਰ ਲਈ। ਦੂਸਰੇ ਪਾਸੇ ਆਪਣੇ ਡੇਰੇ ਦੇ ਵਿੱਚ ਬਾਬਾ ਵੀਰ ਸਿੰਘ ਜੀ ਨੇ ਆਪਣੇ ਸਾਰੇ ਸੇਵਕਾਂ ਨੂੰ ਬੁਲਾ ਲਿਆ, 14,000 ਦੀ ਗਿਣਤੀ ਦੇ ਵਿੱਚ ਉਹਨਾਂ ਦੇ ਪਾਸ ਵੀ ਉਦੋਂ ਕਹਿੰਦੇ ਤਿਆਰ ਬਰ ਤਿਆਰ ਫੌਜ ਸੀ। ਉਹਨਾਂ ਨੂੰ ਹੁਕਮ ਕੀਤਾ ਵੀ ਜਿਹੜੇ ਲਾਹੌਰ ਤੋਂ ਚੜ੍ਹ ਕੇ ਆਏ ਨੇ ਵੀ ਤੁਹਾਡੇ ਭਰਾ ਨੇ, ਉਹ ਤੁਹਾਡੇ 'ਤੇ ਹਮਲਾ ਕਰਨ ਲੱਗੇ ਨੇ, ਜੇ ਤੁਸੀਂ ਵੀ ਉਹਨਾਂ ਉੱਪਰ ਹਮਲਾ ਕਰ ਦਿੱਤਾ, ਪਰ ਉਹਨਾਂ ਵਿਚਾਰ ਤੁਹਾਡੇ ਵਿੱਚ ਫਰਕ ਕੀ ਹੋਇਆ? ਵੀ ਤੁਸੀਂ ਆਪਣੇ ਸਿੱਖ ਭਰਾਵਾਂ ਦੇ ਉੱਪਰ ਵਾਰ ਨਹੀਂ ਕਰਨਾ, ਉਹਨਾਂ ਉੱਪਰ ਜਵਾਬੀ ਹਮਲਾ ਨਹੀਂ ਕਰਨਾ। ਜਿਨ੍ਹਾਂ ਨੂੰ ਇਹ ਸ਼ਰਤ ਪ੍ਰਵਾਨ ਹੈ ਸਾਡੇ ਡੇਰੇ ਵਿੱਚ ਬੈਠੇ ਰਹੋ, ਨਹੀਂ ਸਾਡਾ ਡੇਰਾ ਛੱਡ ਕੇ ਚਲੇ ਜਾਓ। ਉਹ ਸਾਰ ਸੰਗਤ ਇੱਕ ਵੀ ਨਹੀਂ ਉੱਠਿਆ ਜਿਨ੍ਹਾਂ ਦੇ ਹੁਕਮ ਦੀ ਉਲੰਘਣਾ ਕੀਤੀ ਜਾ ਸਕੇ। ਉਹਨਾਂ ਦੇ ਅਨੰਨ ਸੇਵਕ ਬਾਬਾ ਮਹਾਰਾਜ ਸਿੰਘ ਜੀ, ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਸੇਵਕ ਵਾਸਤੇ ਕੀ ਹੁਕਮ ਹੈ? ਬਾਬਾ ਵੀਰ ਸਿੰਘ ਜੀ ਕਹਿਣ ਲੱਗੇ ਵੀ ਕੜਾਹ ਪ੍ਰਸ਼ਾਦ ਦੇ ਖੁੱਲ੍ਹੇ ਗੱਫੇ ਤਿਆਰ ਕਰੋ, ਦਾਲ ਸਬਜ਼ੀ ਦੇ ਦੇਗੇ ਚਾੜ ਦਿਓ, ਜਿਹੜੇ ਲਾਹੌਰ ਤੋਂ ਚੜ੍ਹ ਕੇ ਆਏ ਨੇ ਵੀ ਤੁਹਾਡੇ ਹੀ ਭਰਾ ਨੇ, ਭੁੱਖ ਉਹਨਾਂ ਨੂੰ ਵੀ ਲੱਗੇਗੀ, ਗੁਰੂ ਕੇ ਲੰਗਰੋਂ ਪ੍ਰਸ਼ਾਦ ਪਾਣੀ ਉਹਨਾਂ ਨੂੰ ਵੀ ਤੁਸੀਂ ਚੁਕਾਉਣਾ ਹੈ ਬਗੈਰ ਕਿਸੇ ਵਿਤਕਰੇ ਤੋਂ, ਉਹਨਾਂ ਦੇ ਔਗਣ ਨਹੀਂ ਦੇਖਣੇ। ਹੁਣ ਸਾਰ ਸੰਗਤ ਦੇਖੋ ਸਤਿਗੁਰੂ ਜੀ ਦਾ ਵਚਨ, ਬਾਬਾ ਵੀਰ ਸਿੰਘ ਜੀ ਮਹਾਰਾਜ ਨੇ ਹੋ ਬਹੁ ਸਤ ਕਰਕੇ ਦਿਖਾ ਦਿੱਤਾ। ਇੱਕ ਪਾਸੇ ਤੋਪਾਂ ਬੀੜੇ ਖੜੇ ਨੇ, ਲਾਹੌਰ ਤੋਂ ਆਏ ਹੋਏ ਹੀਰਾ ਸਿੰਘ ਡੋਗਰਾ ਦੇ ਸਿਪਾਹੀ, ਔਰ ਦੂਸਰੇ ਪਾਸੇ ਮਹਾਂਪੁਰਖ ਬੜੀ ਸਹਿਣਸ਼ੀਲਤਾ ਤੋਂ ਕੰਮ ਲੈ ਰਹੇ ਨੇ। ਨਾਨਕ ਭੋਜਨ ਅਨਕ ਪ੍ਰਕਾਰ ਰਹਿਣ, ਨਿੰਦਕ ਆਬਦ ਹੋਇਓ ਪੁਤਿਸ਼ਠ ਤੇ। ਸਤਿਗੁਰੂ ਜੀ ਫੁਰਮਾਨ ਕਰ ਰਹੇ ਨੇ ਵੀ ਮਹਾਂਪੁਰਖਾਂ ਦੇ ਪਾਸ ਇੱਕ ਤੇ ਖੜਾ ਹੋਵੇ ਉਹਨਾਂ ਦਾ ਨਿੰਦਕ ਹੱਥ ਵਿੱਚ ਨੰਗੀ ਤਲਵਾਰ ਲੈ ਕੇ, ਹੁਣ ਤੇ ਸਾਡਾ ਮੁਹਾਵਰਾ ਹੀ ਬਣ ਗਿਆ ਹੈ। ਸਾਰ ਸੰਗਤ ਅਫਸੋਸ ਦੀ ਗੱਲ ਹੈ ਵੀ ਠੀਕ ਹੈ ਪਾਖੰਡ ਦੀ ਨਿੰਦਿਆ ਕਰੀ ਜਾਂ ਕੀਤੀ ਜਾਵੇ, ਉਹਦੇ ਉੱਪਰ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ, ਪਰ ਹੁਣ ਤੇ ਅਸੀਂ ਇੰਨਾ ਅੱਗੇ ਲੰਘ ਗਏ ਹਾਂ ਜਿਹਨਾਂ ਮਹਾਂਪੁਰਖਾਂ ਨੇ ਆਪਣਾ ਸਾਰਾ ਜੀਵਨ ਸਿੱਖ ਜਗਤ ਦੀ ਸੇਵਾ ਵਾਸਤੇ ਨਿਛਾਵਰ ਕਰ ਦਿੱਤਾ। ਉਹ ਭਾਵੇਂ ਸਨ ਸੰਤ ਬਾਬਾ ਤ੍ਰਿ ਸਿੰਘ ਜੀ ਮਹਾਰਾਜ ਮਸਤਵਾਣੇ ਵਾਲੇ ਮਹਾਂਪੁਰਖ, ਭਾਵੇਂ ਸਨ ਸੰਤ ਬਾਬਾ ਗਿਆਨੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਉਹ ਭਾਵੇਂ ਸਨ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਖ, ਭਾਵੇਂ ਆਪਣੇ ਵੱਡੇ ਸੰਤ ਜੀ ਮਹਾਰਾਜ। ਜਿਹੜਾ ਅੱਜ ਨਵਾਂ ਭਾਈਚਾਰਾ ਉੱਠਿਆ ਹੈ ਇਹਦੇ ਪਤਾ ਨਹੀਂ ਕਿਹਦੇ ਪਾਸ ਵਿਕੇ ਹੋਏ ਨੇ, ਇਹ ਤੇ ਆਪਣੇ ਉਹ ਕਿਸੇ ਵੀ ਸਮਾਗਮ ਨੂੰ ਉਨੀ ਦੇਰ ਤੱਕ ਸਫਲ ਹੀ ਨਹੀਂ ਮੰਨਦੇ ਜਿੰਨੀ ਦੇਰ ਤੱਕ ਰੱਜ ਕੇ ਸਾਧੂਆਂ ਦੀ ਨਿੰਦਿਆ ਨਾ ਕੀਤੀ ਜਾਵੇ। ਆ ਕਈ ਵਾਰ ਤੋ ਖੈਰ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਹੁੰਦਾ ਹੈ ਉਹ ਤੇ ਅਖੰਡ ਕੀਰਤਨ ਹੀ ਹੁੰਦਾ ਹੈ, ਜਾਂ ਬਾਅਦ ਵਿੱਚ ਹੁਣ ਉੱਥੋਂ ਇਹ ਨਵੀਂ ਰਵਾਇਤ ਸ਼ੁਰੂ ਹੋਈ ਹੈ ਹੁਕਮਨਾਮੇ ਦੀ ਕਥਾ ਹੁੰਦੀ ਆ, ਉਹ ਵੀ ਸੰਗਤਾਂ ਦੂਰ ਦੂਰ ਤੱਕ ਦੇਖਦੀਆਂ ਨੇ, ਪਰ ਇੱਕ ਨਵਾਂ ਹੀ ਚੈਨਲ ਹੈ, ਤੁਸੀਂ ਉਹ ਜਦੋਂ ਲਾਓਗੇ ਉੱਥੇ ਗੁਰਮਤਿ ਦੀ ਗੱਲ ਤੇ ਕਈ ਵਾਰ ਸੁਣਨ ਨੂੰ ਮਿਲਦੀ ਹੀ ਨਹੀਂ, ਕਥਾ ਗੁਰਬਾਣੀ ਦੀ ਹੁੰਦੀ ਹੈ, ਗੁਰਬਾਣੀ ਦੀ ਵਿਚਾਰ ਤੇ ਕਈ ਵਾਰ ਇੱਕ ਪਾਸੇ ਰੱਖ ਦਿੱਤੀ ਜਾਂਦੀ ਹੈ, ਪਰ ਸਾਰਾ ਜ਼ੋਰ ਸਾਰਾ ਤਾਣ ਸਾਰੀ ਐਨਰਜੀ ਉਹ ਕਥਾ ਵਾਦਕ ਸਾਧੂਆਂ ਦੀ ਨਿੰਦਿਆ ਉੱਪਰ ਹੀ ਲਾ ਦਿੰਦੇ ਨੇ, ਉਹਨਾਂ ਦੇ ਵੀ ਵੱਸ ਦੀ ਗੱਲ ਨਹੀਂ, ਉਹਨਾਂ ਦੇ ਭਾਗ ਹੀ ਖੋਟੇ ਨੇ, ਉਹਨਾਂ ਦੇ ਪੱਲੇ ਹੀ ਇਹ ਕੁਝ ਹੈ। ਤੋ ਖੈਰ ਇੱਥੇ ਸਤਿਗੁਰੂ ਜੀ ਫੁਰਮਾਨ ਕਰ ਰਹੇ ਨੇ ਮਹਾਂਪੁਰਖਾਂ ਨੂੰ ਸਾਧੂਆਂ ਨੂੰ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰ ਰਹੇ ਨੇ ਵੀ ਇੱਕ ਪਾਸੇ ਤੇ ਮਹਾਂਪੁਰਖਾਂ ਦੇ ਪਾਸ ਖੜਾ ਹੋਵੇ, ਉਹਨਾਂ ਦਾ ਕੋਈ ਸ਼ਰਧਾਲੂ ਹੱਥ ਵਿੱਚ ਥਾਲ ਫੜਿਆ ਹੋਵੇ, 36 ਪ੍ਰਕਾਰ ਦੇ ਖੱਟਰਸ ਭੋਜਨ ਪਰੋਸੇ ਹੋਣ, ਉਹ ਬੇਨਤੀ ਕਰ ਰਿਹਾ ਵੀ ਮਹਾਰਾਜ ਛਕੋ ਭੋਗ ਲਾਓ, ਔਰ ਦੂਜੇ ਪਾਸੇ ਖੜਾ ਹੋਵੇ ਕੋਈ ਨੰਗੀ ਤਲਵਾਰ ਲੈ ਕੇ ਉਹਨਾਂ ਦਾ ਨਿੰਦਕ ਕੋਈ ਵਿਰੋਧੀ ਕਿ ਇਹ ਪਾਖੰਡੀ ਲੋਕਾਂ ਨੂੰ ਲੁੱਟ ਲੁੱਟ ਕੇ ਖਾ ਰਿਹਾ, ਮੈਂ ਹੁਣੇ ਇਸ ਦਾ ਘਾਤ ਕਰ ਦਿਆਂਗਾ, ਸਿਰ ਧੜ ਤੋਂ ਲਹਿਦਾ ਕਰ ਦਿਆਂਗਾ, ਉਹਨਾਂ ਦੀ ਦ੍ਰਿਸ਼ਟੀ ਦੋਵਾਂ ਵੱਲ ਇੱਕੋ ਜਿਹੀ ਹੀ ਹੁੰਦੀ ਹੈ। ਸਾਰ ਸੰਗਤ ਇਹ ਵਚਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਾਬਾ ਵੀਰ ਸਿੰਘ ਜੀ ਨੇ ਸੱਤ ਕਰਕੇ ਦਿਖਾਇਆ, ਆਪਣੇ ਸੇਵਕ ਬਾਬਾ ਮਹਾਰਾਜ ਸਿੰਘ ਜੀ ਨੇ ਹੁਕਮ ਕੀਤਾ ਵੀ ਜਿਹੜੇ ਲਾਹੌਰ ਤੋਂ ਚੜ੍ਹ ਕੇ ਆਏ ਨੇ ਵੀ ਤੁਹਾਡੇ ਸਿੱਖ ਭਰਾ ਨੇ, ਉਹਨਾਂ ਨਾਲ ਵੀ ਵਿਤਕਰਾ ਨਹੀਂ ਕਰਨਾ, ਉਹਨਾਂ ਵਾਸਤੇ ਗੁਰੂ ਕੇ ਲੰਗਰ ਵਿੱਚ ਖੁੱਲ੍ਹੇ ਗੱਫੇ ਕੜਾਹ ਪ੍ਰਸ਼ਾਦ ਦੇ ਤਿਆਰ ਕਰੋ, ਦਾਲ ਸਬਜ਼ੀ ਦੇ ਦੇਗੇ ਚਾੜ ਦਿਓ, ਲੋਹਾਂ ਤਪਾ ਲਓ, ਉਹਨਾਂ ਦੀ ਵੀ ਉਸੇ ਸ਼ਰਧਾ ਉਸੇ ਭਾਵਨਾ ਦੇ ਨਾਲ ਸੇਵਾ ਕਰਨੀ ਜਿਸ ਤਰ੍ਹਾਂ ਬਾਕੀ ਸੰਗਤਾਂ ਦੀ ਤੂੰ ਰੋਜ਼ ਸੇਵਾ ਕਰਦਾ ਹੈ। ਫਿਰ ਸਾਰ ਸੰਗਤ ਉਹਨਾਂ ਨੇ ਫਾਇਰ ਖੋਲ ਦਿੱਤਾ, ਬਾਬਾ ਵੀਰ ਸਿੰਘ ਜੀ ਮਹਾਰਾਜ ਦਾ ਸਰੀਰ ਤੋਪਾਂ ਦੇ ਗੋਲਿਆਂ ਨਾਲ ਛਾਨਣੀ ਛਾਨਣੀ ਹੋ ਗਿਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਸੇਵਕ ਸ਼ਹੀਦ ਹੋ ਗਏ, ਪਰ ਉਹਨਾਂ ਨੇ ਮਹਾਂਪੁਰਖਾਂ ਦੇ ਵਚਨ ਦੀ ਉਲੰਘਣਾ ਨਹੀਂ ਕੀਤੀ, ਕੋਈ ਮੋੜਵਾਂ ਵਾਰ ਨਹੀਂ ਕੀਤਾ, ਸਿਰਫ ਇੱਕ ਤਰਫਾ ਹੀ ਲੜਾਈ ਹੁੰਦੀ ਰਹੀ। ਐਸੇ ਉਹ ਦੂਰ ਦ੍ਰਿਸ਼ਟੀ ਵਾਲੇ, ਐਸੇ ਧੀਰਜ ਵਾਲੇ, ਐਸੇ ਸਹਿਣਸ਼ੀਲਤਾ ਵਾਲੇ ਮਹਾਂਪੁਰਖ ਸਨ ਬਾਬਾ ਵੀਰ ਸਿੰਘ ਜੀ ਮਹਾਰਾਜ, ਉਹ ਵੀ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਗੁਰਮਤਿ ਦੇ ਨਾਲ ਜੋੜਨ ਦੀ ਸੇਵਾ ਨਿਭਾਉਂਦੇ ਰਹੇ। ਸਾਰ ਸੰਗਤ ਫਿਰ ਇਹ ਸੇਵਾ ਬਾਬਾ ਮਹਾਰਾਜ ਸਿੰਘ ਜੀ ਦੇ ਹਿੱਸੇ ਆਈ, ਬਾਬਾ ਮਹਾਰਾਜ ਸਿੰਘ ਜੀ ਨੇ ਆਪਣਾ ਬਿਹਤਰੀਨ ਸਮਾਂ ਹਿੰਦੁਸਤਾਨ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਛੁਟਕਾਰਾ ਦਿਵਾਉਣ ਵਾਸਤੇ, ਜਿਹੜੀ ਵਕਤ ਦੀ ਅੰਗਰੇਜ਼ ਹਕੂਮਤ ਸੀ ਉਹਦੇ ਖਿਲਾਫ ਸੰਘਰਸ਼ ਕਰਦਿਆਂ ਹੀ ਬਤੀਤ ਕੀਤੀ, ਜ਼ਿੰਦਗੀ ਦੇ ਆਖਰੀ ਸਵਾਸਾਂ ਤੱਕ ਉਹ ਅੰਗਰੇਜ਼ ਹਕੂਮਤ ਦੇ ਖਿਲਾਫ ਸੰਘਰਸ਼ ਕਰਦੇ ਰਹੇ। ਸਿੰਘਾਪੁਰ ਜੇਲ੍ਹ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ, ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਜਿਹੜੀ 1857 ਤੋਂ ਸ਼ੁਰੂ ਮੰਨੀ ਗਈ ਹੈ, ਉਹ ਸਾਰ ਸੰਗਤ ਇਤਿਹਾਸਕਾਰਾਂ ਨੇ ਇਨਸਾਫ਼ ਨਹੀਂ ਕੀਤਾ ਬਾਬਾ ਮਹਾਰਾਜ ਸਿੰਘ ਜੀ ਦੇ ਨਾਲ, ਉਦੋਂ ਤੱਕ ਤੇ ਉਹਨਾਂ ਦੀ ਸ਼ਹਾਦਤ ਵੀ ਹੋ ਚੁੱਕੀ ਸੀ ਸਿੰਘਾਪੁਰ ਜੇਲ੍ਹ ਦੇ ਵਿੱਚ। ਉਹ ਪਹਿਲੇ ਐਸੇ ਆਜ਼ਾਦੀ ਦੇ ਘੁਲਾਟੀਏ ਸਨ ਜਿਨ੍ਹਾਂ ਨੂੰ ਅੰਗਰੇਜ਼ ਹਕੂਮਤ ਨੇ ਹਿੰਦੁਸਤਾਨ ਵਿੱਚੋਂ ਜਲਾ ਵਤਨ ਕੀਤਾ। ਉਹ ਮਹਾਨ ਸ਼ਹੀਦ ਤੇਗ ਦੇ ਧਨੀ ਮਹਾਂਪੁਰਖ, ਉਹ ਵੀ ਇਸ ਸੰਪਰਦਾਇ ਦੀ ਸੇਵਾ ਨਿਭਾਉਂਦੇ ਰਹੇ। ਫਿਰ ਬਾਬਾ ਰਾਮ ਸਿੰਘ ਜੀ ਵਿਰਕਤ ਨਰੰਗਾਬਾਦੀਏ, ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਜਿਨ੍ਹਾਂ ਦਾ ਇਹੋ ਜਿਹਾ ਤੇਜ਼ ਪ੍ਰਤਾਪ ਸੀ ਆਪਣੇ ਇਲਾਕੇ ਦੇ ਵਿੱਚ ਜਿੱਥੇ ਖੂੰਖਾਰ ਬੁੱਧੀਆਂ ਵਾਲੇ ਪਠਾਨ ਰਹਿੰਦੇ, ਉਹ ਮਹਾਂਪੁਰਖ ਉਸ ਇਲਾਕੇ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਮਾਨੋ ਕਲਯੁੱਗ ਦੇ ਸਮੇਂ ਸਤਯੁਗ ਵਰਤਾ ਰਹੇ ਸਨ। ਉਹਨਾਂ ਨੇ ਵੀ ਬੇਅੰਤ ਪ੍ਰਾਣੀਆਂ ਨੂੰ ਪ੍ਰੇਰ ਕੇ ਗੁਰੂ ਚਰਨ ਦੇ ਨਾਲ ਜੋੜਿਆ, ਹੋਤੀ ਮਰਦਾਨ ਨੂੰ ਗੁਰਮਤਿ ਦਾ ਇੱਕ ਬਹੁਤ ਵੱਡਾ ਕੇਂਦਰ ਬਣਾ ਦਿੱਤਾ। ਫਿਰ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲਿਆਂ ਤੋਂ ਵਰਸਾਏ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਵੈਸੇ ਤੇ ਉਹਨਾਂ ਤੋਂ ਹੋਰ ਵੀ ਬੇਅੰਤ ਮਹਾਂਪੁਰਖ ਵਰਸਾਏ, ਪਰ ਜਿਹੜੀ ਇਹ ਸ਼ਾਖ ਹੈ ਉਹਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ, ਰੇਰੂ ਸਾਹਿਬ ਵਾਲੇ ਜਿਨ੍ਹਾਂ ਨੇ ਰੱਜ ਕੇ ਗੁਰੂ ਘਰ ਦੀ ਸੇਵਾ ਵੀ ਕੀਤੀ ਔਰ ਨਾਲ ਮਹਾਨ ਤਪ ਵੀ ਕੀਤਾ ਔਰ ਸਾਰ ਸੰਗਤ ਉਹਨਾਂ ਮਹਾਂਪੁਰਖਾਂ ਦੇ ਪਾਸੋਂ ਗੁਰਮਤਿ ਦੀ ਸੇਧ ਲਈ ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਆਪਾਂ ਬੈਠੇ ਹਾਂ, ਉਹਨਾਂ ਪਾਸੋਂ ਕੀਰਤਨ ਦੁਆਰਾ ਸਿੱਖ ਜਗਤ ਦੀ ਸੇਵਾ ਕਰਨ ਦਾ ਵਰਦਾਨ ਲਿਆ ਔਰ ਜਿਹੜੀ ਸੀਨੇ ਵਸੀਨੇ ਇਸ ਸੰਪਰਦਾਇ ਦੇ ਮਹਾਂਪੁਰਖ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਗੁਰਮਤ ਦੇ ਨਾਲ ਜੋੜਨ ਦੀ ਸੇਵਾ ਨਿਭਾ ਰਹੇ ਸਨ, ਸੰਤ ਜੀ ਮਹਾਰਾਜ ਨੇ ਸੇਵਾ ਬੜੀ ਤਨਦੇਹੀ ਦੇ ਨਾਲ ਨਿਭਾਈ। ਸੰਸਾਰ ਦੇ ਕੋਨੇ ਕੋਨੇ 'ਚ ਵਿਚਰ ਕੇ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਦੁਆਰਾ ਔਰ ਗੁਰਮਤਿ ਦੀ ਬੜੀ ਸਰਲ ਵਿਆਖਿਆ ਦੁਆਰਾ ਸੰਗਤਾਂ ਨੂੰ ਪ੍ਰੇਰ ਕੇ ਗੁਰੂ ਚਰਨਾਂ ਦੇ ਨਾਲ ਜੋੜਿਆ, ਲੱਖਾਂ ਦੀ ਗਿਣਤੀ ਦੇ ਵਿੱਚ ਸਿੰਘ ਸਜਾਏ ਜਿਸ ਤਰ੍ਹਾਂ ਪਹਿਲਾਂ ਅਰਜ਼ ਕੀਤੀ ਹੈ, ਉਹਨਾਂ ਪਾਸੋਂ ਪ੍ਰੇਰਨਾ ਲੈ ਕੇ ਤਕਰੀਬਨ 6 ਲੱਖ ਦੀ ਗਿਣਤੀ ਦੇ ਵਿੱਚ ਗੁਰਮੁਖ ਮਾਈ ਭਾਈ ਅਮਰ ਛੱਕ ਕੇ ਗੁਰੂ ਕੇ ਜਹਾਜ਼ ਦੇ ਚੜ੍ਹੇ। ਆਓ ਸਾਰ ਸੰਗਤ ਆਪਾਂ ਐਸੇ ਮਹਾਂਪੁਰਖਾਂ ਦੀ ਯਾਦ ਵਿੱਚ ਇਕੱਤਰ ਹੋਏ ਹਾਂ, ਉਹਨਾਂ ਦੀ ਸਾਲਾਨਾ ਬਰਸੀ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਨ ਵਾਸਤੇ ਆਏ ਹਾਂ। ਸਹੀ ਮਾਇਨਿਆਂ ਵਿੱਚ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਤਾਂ ਹੀ ਦੇਵਾਂਗੇ, ਸਹੀ ਮਾਇਨੇ ਵਿੱਚ ਆਪਾਂ ਗੁਰੂ ਕੀ ਬਖਸ਼ਿਸ਼ ਦੇ ਪਾਤਰ ਤਾਂ ਬਣਾਂਗੇ ਜੇ ਅਜੇ ਤੱਕ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛੱਕ ਕੇ ਗੁਰਮਤਿ ਦੇ ਦਾਇਰੇ ਅੰਦਰ ਆਉਣ। ਕੜ ਨੂੰ ਖੰਡੇ ਬੱਟੇ ਦਾ ਅੰਮ੍ਰਿਤ ਤਿਆਰ ਹੋਣਾ, ਮਹਾਂਪੁਰਖਾਂ ਦੀਆਂ ਮਨਾਈਆਂ ਬਰਸੀਆਂ ਉਹਨਾਂ ਨੇ ਯਾਦਾਂ ਤਾਂ ਹੀ ਸਫਲੀਆਂ ਨੇ ਜੇ ਆਪਾਂ ਇਹੋ ਜਿਹੇ ਮਹਾਂਪੁਰਖਾਂ ਦੇ ਜੀਵਨ ਤੋਂ ਕੋਈ ਸੇਧ ਲਈਏ, ਗੁਰਮਤਿ ਦੇ ਦਾਇਰੇ ਅੰਦਰ ਆਈਏ, ਖੰਡੇ ਬੱਟੇ ਦਾ ਅੰਮ੍ਰਿਤ ਛਕੀਏ, ਰਹਿਤਾਂ ਦੇ ਧਾਰਨੀ ਬਣੀਏ, ਗੁਰਬਾਣੀ ਦੇ ਨਿਤਨੇਮੀ ਔਰ ਨਾਮ ਦੇ ਅਭਿਆਸੀ ਬਣ ਕੇ ਆਪਣੀ ਜ਼ਿੰਦਗੀ ਨੂੰ ਗੁਰਮਤ ਗੁਰਸਿੱਖੀ ਅਸੂਲਾਂ ਮੁਤਾਬਕ ਢਾਲੀਏ, ਨਸ਼ਿਆਂ ਦਾ ਸੇਵਨ ਛੱਡੀਏ ਔਰ ਬਾਣੀ ਦਾ ਸੇਵਨ ਬਾਣੀ ਦਾ ਅਭਿਆਸ ਨਿਰੰਤਰ ਜਾਰੀ ਰੱਖੀਏ। ਜਿਹੜੀਆਂ ਸਮਾਜਿਕ ਕੁਰੀਤੀਆਂ ਨੇ, ਭਾਵੇਂ ਦਹੇਜ ਦੀ ਪ੍ਰਥਾ ਹੈ, ਭਾਵੇਂ ਅੱਜ ਸਾਨੂੰ ਇੱਕ ਬਹੁਤ ਵੱਡਾ ਕਲੰਕ ਲੱਗਿਆ, ਭਾਵੇਂ ਭਰੂਣ ਹੱਤਿਆ ਹੈ, ਭਾਵੇਂ ਹੋਰ ਸਮਾਜਿਕ ਕੁਰੀਤੀਆਂ ਨੇ, ਆਪਾਂ ਇਹਨਾਂ ਦਾ ਕਰੀਏ ਤਿਆਗ। ਸਤਿਗੁਰੂ ਜੀ ਨੇ ਸਾਨੂੰ ਵਰਜਿਆ ਹੈ, ਭਾਵੇਂ ਨੜੀ ਮਾਰ ਜਿਹੜੇ ਤੰਬਾਕੂ ਦਾ ਸੇਵਨ ਕਰਨ ਵਾਲੇ, ਕੁੜੀ ਮਾਰ ਜੰਮਦੀਆਂ ਧੀਆਂ ਨੂੰ ਮਾਰਨ ਵਾਲੇ, ਜਾਂ ਜੰਮਣ ਤੋਂ ਪਹਿਲਾਂ ਹੀ ਜਿਹੜੇ ਅੱਜ ਕੱਲ੍ਹ ਮਾਰ ਦਿੰਦੇ ਨੇ ਭਰੂਣ ਹੱਤਿਆ ਦੁਆਰਾ, ਆਪਾਂ ਉਹਨਾਂ ਕੁਰੀਤੀਆਂ ਤੋਂ ਵੀ ਬਚਣਾ, ਜਿਹਨਾਂ ਕੁਰੀਤੀਆਂ ਤੋਂ ਸਾਡੇ ਸਤਿਗੁਰੂ ਸਾਹਿਬਾਨ ਸਾਨੂੰ ਵਰਜਦੇ ਰਹੇ। ਸਾਰ ਸੰਗਤ ਜੇ ਉਹਨਾਂ ਦੇ ਸਿੱਖ ਕਹਾ ਕੇ ਵੀ ਆਪਾਂ ਨੇ ਉਹ ਕੁਰੀਤੀਆਂ ਨਾ ਛੱਡੀਆਂ, ਇਹ ਕਿੱਧਰੋਂ ਦੀ ਸਿੱਖੀ ਹੈ? ਸਤਿਗੁਰੂ ਜੀ ਨੇ ਸਾਡੇ ਵਾਸਤੇ ਜਿਹੜੇ ਗੁਰਮਤਿ ਦੇ ਅਸੂਲ ਨਿਰਧਾਰਿਤ ਕਰ ਦਿੱਤੇ, ਆਪਾਂ ਉਹਨਾਂ ਅਸੂਲਾਂ ਦੇ ਧਾਰਨੀ ਬਣੀਏ, ਫਿਰ ਹੀ ਆਪਾਂ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਸਕਦੇ ਹਾਂ ਔਰ ਫਿਰ ਹੀ ਮਹਾਂਪੁਰਖਾਂ ਦੀਆਂ ਮਨਾਈਆਂ ਬਰਸੀਆਂ ਔਰ ਯਾਦਾਂ ਸਭਨੀਆਂ ਹੋ ਸਕਦੀਆਂ ਨੇ। ਆਓ ਸਾਰੇ ਸੰਗਤ ਬਾਕੀ ਵਿਚਾਰਾਂ ਹੁਣ ਆਪਾਂ ਰਾਤ ਦੇ ਦੀਵਾਨ ਵਿੱਚ ਕਰਾਂਗੇ। ਸਭ ਗੁਰਮੁਖ ਮਾਈ ਭਾਈ ਗੱਜ ਵੱਜ ਕੇ ਗੁਰੂ ਸਤੋਤਰ ਪੜ੍ਹੋ, ਉਪਰੰਤ ਉਤਾਵਲੇ ਨਹੀਂ ਹੋਣਾ। ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਬੜੇ ਲੰਮੇ ਸਮੇਂ ਤੋਂ ਬੈਠੇ ਸੰਗਤਾਂ ਦੇ ਦਰਸ਼ਨ ਕਰ ਰਹੇ ਹਨ, ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ। ਉਹਨਾਂ ਨੇ ਵੀ ਆਪ ਨੂੰ ਗੁਰਮਤਿ ਦੀਆਂ ਵਿਚਾਰਾਂ ਦੁਆਰਾ ਕਿਰਤਾਰਥ ਕਰਨਾ ਹੈ। ਅਜੇ ਤੱਕ ਸ਼ਬਦ ਵਿੱਚ ਬੋਲ ਕੇ ਜਿਹੜੇ ਆਪਣੀ ਰਸਨਾ ਪਵਿੱਤਰ ਨਹੀਂ ਕਰ ਸਕੇ, ਉਹ ਗੁਰੂ ਸਤੋਤਰ ਪੜ੍ਹ ਕੇ ਆਪਣੀ ਰਸਨਾ ਸਫਲੀ ਬਣਾ ਲੈਣ।
ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ, ਸਾਹਿਬ ਜੀ ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ। ਧਨ ਹੈ ਹਰ ਹੈ ਧਨ ਹੈ ਗੁਰੂ ਅਰਜਨ ਸਾਹਿਬ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰ ਰਾਏ ਦੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਧਨ ਹੈ ਧਨ ਹੈ ਤੇਰਾ ਪੰਥ ਖਾਲਸਾ ਧਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਛ ਨਾ ਲੱਗੇਗਾ ਮੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ,
ਸਰ ਸੰਗਤ ਨੇ ਹਾਜ਼ਰੀ ਪ੍ਰਵਾਨ ਕਰਨੀ, ਫੁੱਲਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।